ਗੁਰ ਪਾਵੈ ਮੇਗ ਦੁਰਭਿੱਖ ਵੇ ਮੁੱਕ ਗਈ ਨਮੇਕ।
ਹੁਣ ਕਹਿੰਦੇ ਕਈ ਵਾਰੀ ਐਸਾ ਸਮਾਂ ਆ ਜਾਂਦਾ ਮੀਂਹ ਨੀ ਪੈਂਦਾ ਹੈ, ਬਰਸਾਤ ਨੀ ਹੁੰਦੀ, ਲੋੜ ਹੈ ਮੀਂਹ ਦੀ, ਠੰਡ ਦੀ ਲੋੜ ਹੈ। ਹੁਣ ਕਹਿੰਦੇ ਉੱਥੇ ਰੱਬ ਨੂੰ ਪੁੱਠਾ ਨਾ ਬੋਲੋ, ਬੇਮੁੱਖ ਨਾ ਹੋ ਜਾਓ, ਰੱਬ ਨੇ ਬੜਾ ਮਾੜਾ ਕੀਤਾ, ਦੁਨੀਆਂ ਨੂੰ ਮਾਰਨ ਤੇ ਤੁਲਿਆ ਹੋਇਆ, ਐਸੀਆਂ ਟੇਢੀਆਂ ਮੇਢੀਆਂ ਗੱਲਾਂ ਨਹੀਂ ਕਰਨੀਆਂ। ਮਹਾਰਾਜ ਕਹਿੰਦੇ ਅਰਦਾਸ ਬੇਨਤੀ ਊਂ ਕਰ ਲਓ ਕਿ ਮਹਾਰਾਜ ਮਾੜਾ ਮੋਟਾ ਹੁਣ ਕਿਰਪਾ ਕਰੋ, ਮੀਂਹ ਪਾਓ, ਸਾਡੇ ਤੇ ਮੇਹਰ ਭਰਿਆ ਹੱਥ ਰੱਖੋ, ਇਸ ਤਰ੍ਹਾਂ ਦੀ ਅਰਦਾਸ ਕਰਨੀ। ਫਿਰ ਘਬਰਾਵੇ ਨਾ, ਵਾਹਿਗੁਰੂ ਦੇ ਭਾਣੇ ਨੂੰ ਮੰਨ ਕੇ ਮਿੱਠਾ ਅਰਦਾਸ ਊਂ ਕਰੇ, ਉਹ ਹਲੇ ਠੀਕ ਹੈ। ਚਲੋ ਹੈ ਤਾਂ ਇਹ ਦੋ ਨੰਬਰ ਦੀ ਗੱਲ, ਇੱਕ ਨੰਬਰ ਤੇ ਉਹ ਆ ਜਾਂਦੀ ਜਿਹੜੀ ਬਿਲਕੁਲ ਨਿੰਦਿਆ, ਚੁਗਲੀ, ਮਾੜਾ ਬੋਲਣਾ, ਰੱਬ ਨੇ ਮਾਰਤੇ ਭੁੱਖੇ, ਰੱਬ ਦਾ ਅਸੀਂ ਕੀ ਵਿਗਾੜਿਆ ਸੀ, ਪੁੱਠਾ ਸਿੱਧਾ ਬੋਲਣ ਨਾਲੋਂ। ਕਹਿੰਦੇ ਭਾਈ ਬੇਨਤੀ ਕਰ ਲਓ ਗੁਰਾਂ ਦੇ ਅੱਗੇ, ਇਹ ਸਤਿਗੁਰੂ ਮਿਹਰ ਕਰੋ, ਬਰਸਾਤ ਦੀ ਲੋੜ ਹੈ। ਮਹਾਰਾਜ ਕਹਿੰਦੇ ਜੇ ਤਾਂ ਢੰਗ ਸਿਰ ਚੱਲੋਗੇ, ਤਰੀਕੇ ਨਾਲ ਚੱਲੋਗੇ, ਤਾਂ ਕੰਮ ਵੀ ਬਣਨਗੇ, ਤੇ ਜੇ ਨਿੰਦਾ ਕਰੀ ਜਾਓਗੇ, ਪੁੱਠਾ ਬੋਲੀ ਜਾਓਗੇ, ਫੇਰ ਕੋਈ ਕਾਰਜ ਰਾਸ ਨਾ ਆਵੇਗਾ।
ਧਰਮ ਕਾ ਡੰਡ ਤਨਖੀ ਬਖਸ਼ੀਆ ਦੋਖਨ ਬੇਹੰਡ।
ਹੁਣ ਕਹਿੰਦੇ ਕੋਈ ਇਹੋ ਜਿਹੀ ਗਲਤੀ ਹੋ ਜਾਂਦੀ, ਕਈ ਵਾਰੀ ਤਨਖਾਹ ਲੱਗਣੀ ਹੁੰਦੀ ਹੈ ਤੇ ਤਨਖਾਹ ਬਖਸ਼ਾਵੇ, ਸੋ ਇਸ ਕਰਕੇ ਉਹ ਜਿਹੜੀ ਤਨਖਾਹ ਲੱਗਦੀ ਹੈ ਉਹਦੇ ਨਾਲ ਬੰਦੇ ਦੇ ਅੰਦਰ ਜਿਹੜਾ ਦੂਸ਼ਣ ਹੁੰਦਾ ਹੈ ਉਹ ਦੂਰ ਹੁੰਦਾ ਹੈ। ਇਸ ਪ੍ਰਕਾਰ ਇਹ ਨਾ ਕਹੇ ਕਿ ਮੈਨੂੰ ਇੰਨੀ ਤਨਖਾਹ ਲਾ ਦਿੱਤੀ ਹੈ, ਅਰਦਾਸ ਕਰੇ, ਅਰਦਾਸ ਕਰਾਵੇ ਕਿ ਮਹਾਰਾਜ ਮੇਰੇ ਔਗਣ ਬਖਸ਼ੋ। ਫਿਰ ਤਨਖਾਹ ਜਦੋਂ ਪੂਰੀ ਹੋ ਜਾਏ, ਪੰਜ ਪਿਆਰੇ ਕਹਿੰਦੇ ਨੇ 40 ਦਿਨ ਭਾਈ ਭਾਂਡੇ ਮਾਂਜਣੇ ਨੇ, 40 ਦਿਨ ਝਾੜੂ ਦੇਣਾ ਹੈ, ਜਪਜੀ ਸਾਹਿਬ ਦੇ ਇੰਨੇ ਪਾਠ ਕਰਨੇ ਨੇ, ਫਿਰ 40ਵੇਂ ਦਿਨ ਜਾ ਕੇ ਗੁਰਦੁਆਰਾ ਸਾਹਿਬ ਕੜਾਹ ਪ੍ਰਸ਼ਾਦ ਕਰਾ ਕੇ ਅਰਦਾਸ ਕਰਾਉਣੀ ਹੈ। ਇਸ ਤਰ੍ਹਾਂ ਜਾ ਕੇ ਜਦੋਂ ਅਰਦਾਸ ਪੂਰੀ ਹੋ ਗਈ ਤਾਂ ਭੁੱਲ ਬਖਸ਼ੀ ਜਾਣੀ ਹੈ। ਤਾਂ ਤੇ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਗੁਰਾਂ ਦੇ ਚਰਨਾਂ ਵਿੱਚ
ਲੱਗ ਕੇ ਭੋਲ ਬਖਸ਼ਿਆ ਗੁਰੂ ਚਲੂਲ।
ਚਲੂਲ ਹੁੰਦਾ ਸੁੰਦਰ, ਸੋਹਣੇ, ਹੇ ਸੋਹਣੇ ਸਤਿਗੁਰੂ ਕਿਰਪਾ ਕਰੋ, ਰਸਤੇ ਦੀਆਂ ਜਿਹੜੀਆਂ ਭੁੱਲਾਂ ਨੇ, ਹੁਣ ਜਿਵੇਂ ਘਰੋਂ ਤੁਰਨਾ, ਘਰੋਂ ਤੁਰੇ ਹੈ, ਰਸਤੇ ਦੀਆਂ ਭੁੱਲਾਂ ਲਈ ਕੀ ਬੇਨਤੀ ਕਰਨੀ, ਰਾਹ ਹੀ ਨਾ ਭੁੱਲ ਜਾਈਏ, ਰਸਤੇ ਚ ਕੋਈ ਔਂਕੜ ਨਾ ਪਵੇ, ਕਿਰਪਾ ਰੱਖਣੀ, ਮਿਹਰ ਹੋ ਜਾਏ ਆਪ ਜੀ ਦੀ ਜੇ, ਤੋ ਸਤਿਗੁਰੂ ਫਿਰ ਹਜ਼ਾਰ ਤਰ੍ਹਾਂ ਦੀ ਕਿਰਪਾ ਕਰਦੇ। ਇੱਕ ਸਿਰਫ ਅਰਦਾਸ ਕਰਨੀ, ਸਿਰਫ ਅਰਦਾਸ ਨਾਲ ਹੀ ਸਾਰਾ ਕੁਝ ਬਣ ਜਾਂਦਾ ਹੈ। ਸੋ ਇਸ ਕਰਕੇ ਊਂ ਤਾਂ ਜਿਵੇਂ ਸੰਸਾਰੀ ਤੌਰ ਤੇ ਦੇਖੀਏ, ਊਂ ਤਾਂ 20 ਰੁਪਏ ਦਾ ਪੋਲੂਸ਼ਨ ਦਾ ਸਰਟੀਫਿਕੇਟ ਹੈ, ਤੇ ਜੇ ਚਲਾਨ ਹੋ ਜੇ ਫਿਰ 1000 ਰੁਪਇਆ ਵੀ ਭਰਨਾ ਪੈ ਸਕਦਾ। ਮਹਾਰਾਜ ਕਹਿੰਦੇ ਹੁਣ ਤਾਂ 10 ਰੁਪਏ ਦੀ 5 ਦੀ ਦੇਖ ਕਰਾ ਕੇ ਜਾ, ਫਿਰ ਤਾਂ ਖੌਰੇ ਰਾਹ ਚ ਜੇ ਗੱਡੀ ਨੇ ਉਲਟਣਾ ਹੋਵੇ ਬਚਾ ਵੀ ਲਵਾਂਗੇ, ਤੇ ਜੇ ਪੁੱਠਾ ਹੋ ਗਿਆ ਰਾਹ ਚ ਫਿਰ 1000 ਹੀ ਲੱਗ ਜਾਣੇ ਨੇ। ਇਸ ਕਰਕੇ ਅਰਦਾਸ ਕਰਨ ਤੋਂ ਪਹਿਲਾਂ ਆਲਸ ਕਰਨਾ, ਅਣਗਹਿਲੀ ਕਰਨੀ, ਚੱਲ ਫੇਰ ਜਾ ਆਵਾਂਗੇ, ਕਹਿੰਦੇ ਇਉਂ ਨਾ ਕਰਿਆ ਕਰੋ, ਕਾਹਲੀ ਕਰਨ ਦੀ ਕੀ ਲੋੜ ਹੈ। ਕਈ ਭੱਜੇ ਜਾਣਗੇ ਇੱਥੋਂ ਫਟਾਫਟ ਉੱਠ ਕੇ, ਅੱਗੇ ਫਾਟਕ ਬੰਦ ਹੁੰਦਾ, ਉੱਥੇ ਵੀ ਗਰਮੀ ਚ ਖੜਦੇ 15 ਮਿੰਟ 20 ਮਿੰਟ, ਫਿਰ ਗੱਡੀ ਆਉਂਦੀ ਤਾਂ ਕਿਤੇ ਨਿਕਲਦੇ ਨੇ, ਇੰਨੀ ਕੀ ਕਾਹਲੀ ਹੁੰਦੀ ਆ। ਇਹ ਆਮ ਸਾਰਿਆਂ ਸਿੱਖਾਂ ਨੂੰ ਆਦਤ ਬਣ ਗਈ। ਜੇ ਰਾਗੀਆਂ ਨੇ ਕਿਹਾ ਰਾਮ ਕਲੀ ਮਹੱਲਾ ਤੀਜਾ ਆਨੰਦ ਕਿਹਾ, ਜਦ ਹੀ ਉੱਠ ਕੇ ਭੱਜ ਲੈਂਦੇ ਸਾਰੇ ਜਾਣੇ, ਵੀ ਹੁਣ ਤਾਂ ਆਨੰਦ ਸਾਹਿਬ ਮੇਨ ਜਿਹੜੀ ਚੀਜ਼ ਸੀ ਉਹ ਆਨੰਦ ਸਾਹਿਬ ਦੇ ਵਿੱਚ ਸੀ। ਮਤਲਬ ਕਿ ਸਾਰੀ ਕੀਤੀ ਕਰਾਈ ਖੂਹ ਚ ਇਉਂ ਪਾਉਂਦੇ ਆਪਾਂ ਆਪਣੀ ਦੇਗ ਨੀ ਲੈਣੀ, ਜਦੋਂ ਕਿ ਸਾਰਾ ਫਲ ਦੇਗ ਦੇ ਵਿੱਚ ਹੀ ਹੁੰਦਾ। ਜਦੋਂ ਕਿ ਆਪਾਂ ਉੱਠ ਕੇ ਜਿਹੜੇ ਕੰਮ ਲਈ ਭੱਜਦੇ ਹਾਂ, ਕੰਮਾਂ ਦਾ ਮਾਲਕ ਤਾਂ ਇੱਥੇ ਬੈਠਾ, ਹੋ ਸਕਦਾ ਇੱਥੇ ਬੈਠੇ ਸਾਰੇ ਕੰਮ ਹੋ ਜਾਣ। ਜਿਵੇਂ ਪੁਰਾਣੀ ਖੜਾਮ ਹੀ ਜੋੜ ਦਿੱਤੀ ਸੀ ਤਾਰਾ ਰਾਣੀ ਦੀ, ਸੰਗਤ ਵਿੱਚ ਹੀ ਬੈਠੀ ਰਹੀ ਸਾਰੀ ਰਾਤ, ਆ ਕੇ ਰਾਜੇ ਨੇ ਖੜਾਮ ਚੁੱਕ ਲਈ, ਸੰਗਤ ਨੇ ਅਰਦਾਸ ਕੀਤੀ, ਖੜਾਮ ਜੁੜ ਗਈ, ਹੋਰ ਖੜਾਮ ਆ ਗਈ। ਮਹਾਰਾਜ ਕਹਿੰਦੇ ਜੇ ਤੁਸੀਂ ਮੇਰੀ ਸੰਗਤ ਵਿੱਚ ਹੀ ਉੱਠ ਉੱਠ ਕੇ ਦੌੜਦੇ ਹੋ, ਕਾਹਲੇ ਪੈਂਦੇ ਹੋ, ਇੱਥੇ 5 ਮਿੰਟ ਕਿਤੇ ਵੱਧ ਲੱਗ ਜਾਣ, ਸਵੇਰੇ ਵੀ ਐਂ ਹੁੰਦਾ, ਤੇ ਫਿਰ ਕਹਿਣਗੇ ਇੰਨਾ ਟਾਈਮ ਕਰਤਾ ਉੱਪਰ, ਤੇ ਉੱਥੇ ਬਾਹਰ ਖੜ ਕੇ ਗੱਲਾਂ ਕਰਨੀਆਂ। ਜਾਂ ਸਿਪਾਹੀ ਵੀ ਹੱਥ ਦੇਵੇ, ਰੁਕ ਜਾਓ ਭਾਈ ਹਲੇ ਸੜਕ ਪਾਰ ਹੋਣੀ ਹੈ, ਕਿਤੇ ਜਾਮ ਲੱਗ ਜਾਂਦਾ ਅੱਗੇ ਜਾ ਕੇ। ਉਹਦੇ ਨਾਲੋਂ ਸਤਿਗੁਰੂ ਕਹਿੰਦੇ ਨੇ ਸੰਗਤ ਵਿੱਚ ਬੈਠਣਾ ਲਾਹੇ ਬੰਦਾ ਹੈ। ਇਸ ਕਰਕੇ ਇੱਥੇ ਰਸਤੇ ਦੀਆਂ ਭੁੱਲਾਂ ਦੀ ਗੱਲ ਕੀਤੀ ਹੈ ਕਿ ਰਾਹ ਵਿੱਚ ਭੁੱਲ ਚ ਨਾ ਪੈ ਜਾਈਏ, ਉੱਜੜ ਚ ਨਾ ਪੈ ਜਾਈਏ। ਇਹ ਸੋਹਣੇ ਸਤਿਗੁਰੂ ਸਾਨੂੰ ਬਖਸ਼ ਲਓ, ਅਸੀਂ ਕੋਈ ਮਾਰਗ ਨਾ ਭੁੱਲੀਏ। ਇਹ ਪੁਰਾਣੇ ਟਾਈਮਾਂ ਦੇ ਵਿੱਚ ਵੀ ਔਖਾ ਸੀ ਨਾ, ਉਦੋਂ ਕਿਹੜਾ ਪੱਕੀਆਂ ਸੜਕਾਂ ਸੀ, ਜੰਗਲੀ ਰਸਤੇ ਹੁੰਦੇ, ਜੰਗਲ ਜ਼ਿਆਦਾ ਹੁੰਦੇ, ਬੰਦਾ ਉੱਜੜ ਵਿੱਚ ਵੀ ਪੈ ਜਾਂਦਾ। ਅੱਜ ਕੱਲ੍ਹ ਵੀ ਪੈ ਜਾਂਦੇ ਨੇ, ਹਨੇਰੇ ਸਵੇਰੇ ਬੰਦਾ ਕਈ ਵਾਰ ਰਾਹ ਹੀ ਭੁੱਲ ਜਾਂਦਾ। ਇਸ ਕਰਕੇ ਜੇ ਅਰਦਾਸ ਬੇਨਤੀ ਕੀਤੀ ਹੋਵੇਗੀ ਉਦੋਂ ਆਪਣੇ ਨਾਲ ਥੋੜਾ ਜਿਹਾ ਕਿਰਪਾ ਜ਼ਰੂਰ ਹੁੰਦੀ ਹੈ। ਜਦੋਂ ਆਪਾਂ ਅਰਦਾਸ ਕਰਦੇ ਹਾਂ ਤਾਂ ਮਹਾਰਾਜ ਸ਼ਹੀਦੀ ਫੌਜਾਂ ਨੂੰ ਕਹਿੰਦੇ ਜਾਣ ਛੱਡਿਆ ਇਹਨੂੰ, ਉਦੋਂ ਮਹਾਰਾਜ ਦੀ ਕਿਰਪਾ ਨਾਲ ਛੱਡ ਵੀ ਆਉਂਦੇ ਨੇ। ਇਸ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ।
ਚੂਕ ਸਭ ਜਾਏ ਪਿਤਰਨ ਸੁਖ ਭਾਏ।
ਮਹਾਰਾਜ ਜਿਹੜੀਆਂ ਕੋਈ ਭੁੱਲਾਂ ਚੁੱਕਾਂ ਹੋ ਗਈਆਂ ਹੋਣ ਉਹ ਮਾਫ਼ ਕਰ ਦੋ, ਤੇ ਪਿਤਰਾਂ ਦੇ ਸੁੱਖ ਵਾਸਤੇ ਅਰਦਾਸ ਬੇਨਤੀ ਕਰੇ ਉਹਨਾਂ ਵਾਸਤੇ ਕਿ ਮਹਾਰਾਜ ਸਾਡੇ ਵੱਡਿਆਂ ਵਡੇਰਿਆਂ ਨੇ ਕੋਈ ਗਲਤੀਆਂ ਕੀਤੀਆਂ, ਜੇ ਕਿਸੇ ਗਲਤੀ ਕਰਕੇ ਉਹ ਜੂਨਾਂ ਚ ਪੈ ਗਏ ਨੇ ਤਾਂ ਉਹਨਾਂ ਵਾਸਤੇ ਬੇਨਤੀ ਕਰੇ। ਕਿਉਂਕਿ ਆਪਣੇ ਮਨ ਚ ਕਈ ਵਾਰ ਇਹ ਹੁੰਦਾ, ਆਮ ਤੌਰ ਤੇ ਅੱਜ ਕੱਲ ਜਿਹੜੇ ਲੋਕ ਜ਼ਿਆਦਾ ਸਿਆਣੇ ਨੇ ਉਹ ਇਸ ਤਰੀਕੇ ਨਾਲ ਕਹਿੰਦੇ ਨੇ ਕਿ ਬਾਣੀ ਆਪਾਂ ਜੇ ਕਿਸੇ ਦੇ ਨਿਮਿੱਤ ਪੜ੍ਹੀਏ ਮ੍ਰਿਤਕ ਪ੍ਰਾਣੀ ਨੂੰ ਤਾਂ ਉਹ ਫਲ ਨਹੀਂ ਪਹੁੰਚਦਾ। ਇਹ ਸਾਰੀਆਂ ਗੱਲਾਂ ਝੂਠੀਆਂ ਨੇ। ਨਹੀਂ, ਸਤਿਗੁਰੂ ਜੀ ਤਿੰਨਾਂ ਲੋਕਾਂ ਦੇ ਮਾਲਕ ਨੇ, ਤਿੰਨਾਂ ਲੋਕਾਂ ਦਾ ਮਾਲਕ ਹੋਣ ਕਰਕੇ ਸਤਿਗੁਰੂ ਸਾਰੇ ਕੋਈ ਕਿਤੇ ਵੀ ਬੈਠਾ ਫਲ ਪਹੁੰਚਾ ਦਿੰਦੇ ਨੇ, ਬਖਸ਼ਿਸ਼ ਕਰ ਦਿੰਦੇ ਨੇ ਮਹਾਰਾਜ। ਇਸ ਕਰਕੇ ਇਉਂ ਵਿਸ਼ਵਾਸ ਕਰਨਾ ਗੁਰਾਂ ਦੇ ਅੱਗੇ, ਆਪਣੇ ਪਿਤਰਾਂ ਲਈ ਆਪਾਂ ਅਰਦਾਸ ਕਰ ਸਕਦੇ ਹਾਂ ਜਿਹੜੇ ਚੜ੍ਹਾਈਆਂ ਕਰਕੇ ਨੇ ਬਜ਼ੁਰਗ, ਕਈ ਗਲਤੀਆਂ ਹੋ ਗਈਆਂ, ਕਈ ਅੰਮ੍ਰਿਤ ਹੀ ਨਹੀਂ ਛੱਕ ਕੇ ਗਏ, ਕਈ ਹਲੇ ਵਿਚਾਰੇ ਵੈਸੇ ਹੀ ਰੁਲੇ ਫਿਰਦੇ ਨੇ। ਸਤਿਗੁਰੂ ਕਹਿੰਦੇ ਉਹਨਾਂ ਲਈ ਵੀ ਬੇਨਤੀ ਕਰੋ, ਹੇ ਮਹਾਰਾਜ ਸਾਡੇ ਵੱਡਿਆਂ ਵਡੇਰਿਆਂ ਤੇ ਵੀ ਨਜ਼ਰ ਕਰੋ, ਸਾਡੀਆਂ ਕੁਲਾਂ ਤਾਰੋ, ਮਿਹਰ ਕਰੋ ਸਾਡੇ ਉੱਤੇ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਅਖੀਰ ਤੇ ਜਾ ਕੇ ਬਾਬਾ ਕਲਿਆਣ ਚੰਦ ਜੀ ਨੂੰ ਗਿਆਨ ਹੋ ਗਿਆ, ਜਦ ਸੱਚਖੰਡ ਦਾ ਨਜ਼ਾਰਾ ਦਿਖਾਇਆ, ਸਾਰੇ ਹੀ ਉੱਥੇ ਬੈਠੇ ਨੇ, ਦਾਦੀ ਦਾਦਾ ਨਾਨੀ ਨਾਨਾ ਉਹਨਾਂ ਦੇ ਗਾਂ ਉਹਨਾਂ ਦੇ ਗਾਂ ਸਾਰੇ ਹੀ ਬੈਠੇ ਨੇ। ਬਾਬਾ ਕਲਿਆਣ ਚੰਦ ਜੀ ਕਹਿੰਦੇ ਬਈ ਤੁਸੀਂ ਸਾਰੇ ਹੀ ਸੱਚਖੰਡ ਚ ਬੈਠੇ ਹੋ, ਆਏ ਕੋਈ ਸਵਰਗਾਂ ਸੀ, ਕੋਈ ਨਰਕਾਂ ਸੀ, ਕੋਈ ਕਿਤੇ ਸੀ, ਕੋਈ ਕਿਤੇ ਸੀ, ਤੁਸੀਂ ਇੱਥੇ ਕਿਵੇਂ ਆ ਗਏ? ਉਹ ਸਾਰੇ ਜਾਣੇ ਕਹਿੰਦੇ ਜਦ ਦਾ ਨਿਰੰਕਾਰ ਤੇਰੇ ਘਰ ਆਇਆ ਉਦੋਂ ਦੇ ਅਸੀਂ ਸਾਰੇ ਇੱਥੇ ਆ ਗਏ, ਉਦੋਂ ਦੀ ਕਿਰਪਾ ਹੋ ਗਈ ਸਾਡੇ ਤੇ। ਫੇਰ ਬਾਬਾ ਜੀ ਨੂੰ ਪਤਾ ਲੱਗਿਆ ਕਿ ਮੇਰੇ ਘਰ ਨਿਰੰਕਾਰ ਆਇਆ ਹੋਇਆ। ਇਸ ਤਰ੍ਹਾਂ ਹੈ ਕਿ ਮਹਾਰਾਜ ਕਹਿੰਦੇ ਜੇ ਅਰਦਾਸ ਕਰੋ ਅਗਲਿਆਂ ਪਿਛਲਿਆਂ ਦੀ ਵੀ ਅਰਦਾਸ ਕਰ ਦਿਆ ਕਰੋ ਮਹਾਰਾਜ, ਉਹਨਾਂ ਦਾ ਵੀ ਭਲਾ ਕਰ ਦਿਓ। ਆਪਣੇ ਮਾਂ ਬਾਪ ਦਾ ਭਲਾ ਆਪਾਂ ਨੇ ਕਰਾਉਣਾ ਬੇਨਤੀ ਕਰਕੇ, ਆਪਣੇ ਉਸ ਤੋਂ ਵੱਡਿਆਂ ਦਾ ਵੀ ਭਲਾ ਕਰਾਉਣਾ। ਸਤਿਗੁਰੂ ਅਰਦਾਸ ਜੇ ਪ੍ਰਵਾਨ ਕਰ ਲੈਣ ਕੋਈ ਕਿਤੇ ਵੀ ਹੋਵੇ, ਜਿਵੇਂ ਦੁਨੀ ਚੰਦ ਦੇ ਪਿਤਾ ਨੂੰ ਮਹਾਰਾਜ ਨੇ ਬਘਿਆੜ ਬਣੇ ਨੂੰ ਕਿਵੇਂ ਛਡਾ ਲਿਆ, ਇਸੇ ਤਰ੍ਹਾਂ ਹੀ ਜੂਨਾਂ ਚੋਂ ਕੱਢ ਲੈਂਦੇ, ਹੁਣ ਵੀ ਕੱਢ ਲੈਂਦੇ। ਜੇ ਆਪਾਂ ਅਰਦਾਸ ਬੇਨਤੀ ਕਰੀਏ ਤਾਂ ਸਤਿਗੁਰੂ ਨੇ ਇੱਥੇ ਕਿਹਾ ਇਹ ਵੀ ਅਰਦਾਸ ਕਰੋ ਕਿ ਮਹਾਰਾਜ ਸਾਡਿਆਂ ਵੱਡਿਆਂ ਵਡੇਰਿਆਂ ਦਾ ਵੀ ਭਲਾ ਕਰੋ।
ਮਨ ਸ਼ੇਰ ਵਸ ਸਤਿਗੁਰ ਬਖਸ਼,
ਮਹਾਰਾਜ ਸੱਚੇ ਪਾਤਸ਼ਾਹ ਬਖਸ਼ੋ ਸਾਨੂੰ, ਕਿਰਪਾ ਕਰਕੇ ਬਖਸ਼ਿਸ਼ ਕਰੋ। ਇਹ ਜਿਹੜਾ ਮੇਰਾ ਮਨ ਹੈ ਨਾ, ਇਹ ਸ਼ੇਰ ਵਰਗਾ, ਬੱਬਰ ਸ਼ੇਰ ਵਰਗਾ, ਇਹ ਬੱਬਰ ਸ਼ੇਰ ਵਸ ਵਿੱਚ ਜਿਵੇਂ ਕਰਨਾ ਔਖਾ, ਇਸੇ ਤਰ੍ਹਾਂ ਮਨ ਨੂੰ ਕਾਬੂ ਕਰਨਾ ਔਖਾ ਹੈ। ਤੇ ਆਪ ਜੀ ਕਿਰਪਾ ਕਰੋ ਮੇਰਾ ਮਨ ਰੂਪੀ ਸ਼ੇਰ ਮੇਰੇ ਵਸ ਵਿੱਚ ਰਹੇ। ਇਹ ਜੇ ਆਪਾਂ ਬੇਨਤੀ ਕਰੀਏ, ਕਿਉਂ ਆਪਾਂ ਤਾਂ ਬਹਿ ਜਾਂਦੇ ਸਿੱਧਾ ਹੀ ਵਾਹਿਗੁਰੂ ਵਾਹਿਗੁਰੂ ਕਰਨ, ਮੂਲ ਮੰਤਰ ਪੜ੍ਹਨ, ਪਾਠ ਕਰਨ, ਫਿਰ ਆਪਣੀ ਸ਼ਿਕਾਇਤ ਹੁੰਦੀ ਮੇਰਾ ਮਨ ਵਸ ਚ ਨਹੀਂ ਆਇਆ, ਮੇਰਾ ਮਨ ਨਹੀਂ ਟਿਕਿਆ। ਮਹਾਰਾਜ ਕਹਿੰਦੇ ਵਾਹਿਗੁਰੂ ਅੱਗੇ ਬੇਨਤੀ ਵੀ ਕਰਿਆ ਕਰੋ, ਮਹਾਰਾਜ ਸਿਮਰਨ ਕੀਤੇ ਚ ਬਰਕਤ ਪਾਓ, ਫਲ ਪਾਓ, ਮੇਰਾ ਮਨ ਇਕਾਗਰ ਕਰੋ, ਸ਼ੇਰ ਰੂਪੀ ਮਨ ਮੇਰੇ ਵਸ ਵਿੱਚ ਰਹੇ ਜੀ।
ਦੋਹੇਰਾ ਭੁੱਖ ਪਿਆਸ ਸਗਰੀ ਟਰੇ, ਸਤਿਗੁਰ ਪੂਰੀ ਪਾਏ।
ਸਤਿਗੁਰੂ ਕਿਰਪਾ ਕਰਕੇ ਪੂਰੀ ਪਾਓ, ਭਾਵ ਕਾਮਯਾਬੀ ਬਖਸ਼ੋ, ਮੇਰੀ ਜਿਹੜੀ ਭੁੱਖ ਪਿਆਸ ਆਦਿਕ ਹੈ ਨਾ ਇਹ ਤਲੀ ਰਹੇ। ਕਾਹਦੇ ਵਿੱਚ? ਭਗਤੀ ਕਰਨ ਦੇ ਵਿੱਚ ਹਰ ਵਕਤ। ਇਹ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਤੰਗ ਕਰਦੀਆਂ ਨੇ ਬੰਦੇ ਨੂੰ, ਵਿਹਾਰ ਦੀ ਬਿਰਧੀ ਲਈ ਐਸੀਆਂ ਦਾਸਾਂ ਕਰੋ
ਭੁੱਖ ਪਿਆਸ ਨੀਂਦ ਇਹ ਚੀਜ਼ਾਂ ਮੈਨੂੰ ਭਗਤੀ ਵਿੱਚ ਬੜੀਆਂ ਸਤਾਉਂਦੀਆਂ ਜੀ। ਇਹ ਚੀਜ਼ਾਂ ਵਿਘਨ ਨਾ ਪਾਉਣ, ਇਹ ਚੀਜ਼ਾਂ ਵੇ ਕਾਮ ਕ੍ਰੋਧ ਵਾਂਗੂ ਕਾਬੂ ਚ ਕਰਨੀਆਂ। ਇਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਨੂੰ ਕਾਬੂ ਕਰਨ ਵਾਸਤੇ ਵੀ ਬੇਨਤੀ ਕਰੋ ਕਿ ਇਹ ਚੀਜ਼ਾਂ ਵੀ ਮੇਰੇ ਵੱਸ ਵਿੱਚ ਰਹਿਣ, ਜਿੰਨੀ ਨੀਂਦ ਦੀ ਲੋੜ ਹੈ ਓਨੀ ਆਵੇ, ਜਿੰਨੀ ਭੁੱਖ ਚਾਹੀਦੀ ਹੈ ਓਨੀ ਲੱਗੇ। ਇਸ ਤਰ੍ਹਾਂ ਮਹਾਰਾਜ ਅੱਗੇ ਬੇਨਤੀ ਕਰੋ।
ਤੀਸ ਕਈ ਅਰਦਾਸ ਗੁਰ ਸੁਨੇ ਸਿੱਖ ਚਿੱਤ ਲਾਏ।
ਸੋ 30 ਅਰਦਾਸਾਂ ਹੁਣ ਤੱਕ ਹੋਈਆਂ ਨੇ, ਸਿੱਖ ਭਾਈ ਸਾਰੇ ਚਿੱਤ ਲਾ ਕੇ ਸੁਣੋ ਤੇ ਮਨ ਦੇ ਸੁਭਾਵ ਨੂੰ ਬਣਾਓ। ਹਰ ਕੰਮ ਤੋਂ ਪਹਿਲਾਂ ਠੰਡਾ ਪਾਣੀ ਵੀ ਜੇ ਮਿਲ ਜਾਵੇ ਪੀਣ ਨੂੰ, ਬੜਾ ਠੰਡਾ ਪਾਣੀ ਬਈ ਪਿਆਸ ਲੱਗੀ ਤੋਂ। ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ ਜੀ, ਜਿਹਦੀ ਕਿਰਪਾ ਨਾਲ ਠੰਡਾ ਠਾਰ ਪਾਣੀ ਪੀਂਦਾ ਗਰਮੀਆਂ ਚ, ਕਦੇ ਉਹਨੂੰ ਯਾਦ ਕੀਤਾ? ਜਿਹਦੀ ਕਿਰਪਾ ਨਾਲ ਇਸ ਤਰ੍ਹਾਂ ਸਾਰਾ ਕੁਛ ਮਿਲਦਾ, ਇਸ ਤਰ੍ਹਾਂ ਅਰਦਾਸ ਬੇਨਤੀ ਕਰੋ ਗੁਰਾਂ ਦੇ ਚਰਨਾਂ ਵਿਚ।
ਸੁਨੇ ਸਿੱਖ ਚਰਨੀ ਲਗਾ ਗੁਰੂ ਕੈ ਉਲਸਾਏ।
ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਕਾਲ ਪੁਰਖ ਦੇ ਚਰਨਾਂ ਦੇ ਵਿਚ ਬੇਨਤੀ ਕਰੋ ਕਿ ਮਹਾਰਾਜ ਕਿਰਪਾ ਕਰੋ, ਆਪਣੇ ਚਰਨਾਂ ਦੇ ਨਾਲ ਸਾਨੂੰ ਲਾਓ, ਮੇਹਰ ਭਰਿਆ ਹੱਥ ਰੱਖੋ ਸਾਡੇ ਉੱਤੇ ਤੇ ਉਤਸ਼ਾਹ ਸਾਡਾ ਬਣਿਆ ਰਹੇ।
ਜੋੜੀ ਚੱਲ ਪਰ ਨਾਰ ਕੀ ਤਹੋਂ ਸਿੱਖ ਸਮਝਾਏ।
ਫਿਰ ਬੇਨਤੀ ਕਰਦੇ ਨੇ, ਤੈਨੂੰ ਸਿੱਖ ਸਮਝਾ ਕੇ ਕਹਿੰਦਾ ਹਾਂ, ਜੋੜੀ ਲਈ ਵੀ ਬੇਨਤੀ ਕਰੇ ਕਿ ਮਹਾਰਾਜ ਸਾਡੀ ਜੋੜੀ ਚੱਲ ਰਹੇ। ਜੋੜੀਆਂ ਚੱਲ ਹੋ ਜਾਂਦੀਆਂ ਨੇ, ਇਹ ਹੁੰਦੀਆਂ ਨੇ, ਇਕੱਠੀਆਂ ਵੀ ਰਹਿੰਦੀਆਂ ਨੇ। ਜੇ ਕਿਤੇ ਮਹਾਰਾਜ ਦੀ ਕਿਰਪਾ ਹੋ ਜਾਵੇ, ਜੋੜੀਆਂ ਵੈਸੇ ਤਾਂ ਜੱਗ ਵਿਚ ਵਿਛੜ ਜਾਂਦੀਆਂ ਨੇ, ਪਰ ਜੇ ਗੁਰਾਂ ਦੀ ਕਿਰਪਾ ਹੋਵੇ ਤਾਂ ਜੋੜੀਆਂ ਭਗਤ ਕਬੀਰ ਤੇ ਮਾਤਾ ਲੋਈ ਹੁਣ ਵੀ ਇਕੱਠੇ ਹੀ ਰਹਿੰਦੇ ਨੇ। ਇਸ ਪ੍ਰਕਾਰ ਸਤਿਗੁਰੂ ਦੀ ਜੇ ਕਿਰਪਾ ਹੋ ਜਾਵੇ ਤਾਂ ਅਚੱਲ ਜੋੜੀ ਬਣ ਕੇ ਸੱਚਖੰਡ ਦੇ ਵਿਚ ਵੀ ਇਕੱਠੇ ਹੀ ਰਹਿੰਦੇ ਨੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀਆਂ ਬੇਨਤੀਆਂ ਕਰੋ ਗੁਰਾਂ ਦੇ ਚਰਨਾਂ ਵਿਚ।
ਈਲਾ ਨਸ ਹੈ ਬਹਾਲ ਬਣਿਆ ਅੰਨ ਪਤ ਪਚ ਜਾਏ।
ਇਸ ਪ੍ਰਕਾਰ ਦੇ ਨਾਲ ਕਹਿੰਦੇ ਕੋਈ ਐਸਾ ਜਿਹੜਾ ਹੈ ਹੀਲਾ ਮੁਸ਼ਕਲ ਦਾ ਸਮਾਂ ਆ ਜਾਂਦਾ ਹੈ, ਉਹ ਸੌਖਾ ਬਣ ਜਾਵੇ, ਰਸਤਾ ਰਾਹ ਸੌਖਾ ਮਿਲ ਜਾਵੇ ਤੇ ਅੰਨ ਪਚ ਜਾਵੇ। ਕੋਈ ਹੋਰ ਜਿਹੜੀਆਂ ਅੱਗੇ ਕਹਿ ਰਹੇ ਨੇ ਇਸ ਪ੍ਰਕਾਰ ਦੀਆਂ ਗੱਲਾਂ ਆ ਜਾਣ ਤਾਂ ਉਹਨਾਂ ਲਈ ਕੀ ਬੇਨਤੀ ਕਰਨੀ ਹੈ?
ਦੁਸ਼ਟ ਖਪੈ ਸਾਇਆ ਭਗੈ ਪਰੈ ਸ਼ਹੀਦੀ ਧਾਏ।
ਮਹਾਰਾਜ ਕਿਰਪਾ ਕਰੋ, ਦੁਸ਼ਟ ਖਪ ਜਾਵੇ, ਜੇ ਦੁਸ਼ਟ ਆ ਕੇ ਪੈ ਜਾਵੇ ਤਾਂ ਦੁਸ਼ਟ ਵਾਸਤੇ ਸਾਇਆ ਪੈ ਜਾਂਦਾ ਬਾਹਰੋਂ। ਦੁਸ਼ਟ ਤਾਂ ਪੈ ਗਿਆ ਪ੍ਰਤੱਖ ਤੇ ਸਾਇਆ ਦਾ ਪਤਾ ਹੀ ਨਹੀਂ ਲੱਗਦਾ। ਇਸ ਪ੍ਰਕਾਰ ਨਾਲ ਕੋਈ ਆਦੀ ਤੇ ਵਿਆਦੀ ਤੇ ਤੀਸਰੀ ਉਪਾਧੀ ਹੈ ਇਹ। ਆਦੀ ਤਾਂ ਮਨ ਦੇ ਆਸਰੇ ਜਿਹੜੇ ਪੈਂਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਚਿੰਤਾ ਫਿਕਰ ਸੋਗ। ਫਿਰ ਵਿਆਦੀ ਹੁੰਦੀ ਹੈ ਜਿਹੜੀ ਸਰੀਰ ਆਪਣੇ ਨੂੰ ਆ ਕੇ ਕੋਈ ਫੋੜਾ ਫਿਣਸੀ ਬੁਖਾਰ ਲੱਗਦਾ, ਇਹ ਜਾਂ ਵੈਰੀ ਦਾ ਵਾਰ ਕਰਨਾ। ਇੱਕ ਹੁੰਦੀ ਉਪਾਧੀ ਜਿਹੜੀ ਬਾਹਰੋਂ ਕਿਸੇ ਚੀਜ਼ ਨੇ ਚਿੰਬੜ ਜਾਣਾ ਆ ਕੇ, ਜਾਂ ਮਨ ਦੇ ਉੱਤੇ ਅਸਰ ਮਾੜਾ ਸਰੀਰ ਤੇ ਅਸਰ ਪਾਉਣਾ, ਉਹਦੇ ਲਈ ਫਿਰ ਬੇਨਤੀਆਂ ਕਰਨੀਆਂ ਨੇ ਕਿ ਮਹਾਰਾਜ ਕਿਰਪਾ ਕਰੋ, ਸ਼ਹੀਦੀ ਪਹਿਰਾ ਬਖਸ਼ੋ, ਸ਼ਹੀਦ ਸਿੰਘ ਮਦਦ ਕਰਨ ਸਾਡੀ। ਇਸ ਤਰ੍ਹਾਂ ਕਹਿੰਦੇ ਪਰਾ ਸ਼ਹੀਦੀ ਧਾਏ, ਸ਼ਹੀਦੀ ਫੌਜਾਂ ਧਾ ਕੇ ਆ ਕੇ ਪੈ ਕੇ ਉਸ ਛਾਇਆ ਤੋਂ ਸਿੱਖ ਦੀ ਰੱਖਿਆ ਕਰਦੀਆਂ ਹਨ।
ਚੌਂਤੀ ਸੋ ਵੈ ਸੁਖ ਅਦੀਸ਼ ਇਹ ਅਰਦਾਸ ਕਰ ਲੇ।
ਉਹ ਕਹਿੰਦੇ ਇਸ ਤਰੀਕੇ ਦੇ ਨਾਲ ਜਾਂ ਫਿਰ ਪਿਛਲੀ ਅਰਦਾਸ ਨੂੰ ਇੱਕ ਵਾਰ ਫੇਰ ਕਿਹਾ ਕਿ ਹੇ ਵਰਤੇ ਇਸਤਰੀ ਦੀ ਚੱਲ ਜੋੜੀ, ਮੈਂ ਤੁਹਾਨੂੰ ਸਮਝਾ ਕੇ ਕਹਿੰਦਾ। ਮਹਾਰਾਜ ਕਹਿੰਦੇ ਕਿ ਜਦੋਂ ਬਿਮਾਰੀ ਆਵੇ ਤਾਂ ਅਰਦਾਸ ਕਰੋ, ਦੁੱਖ ਨਸ ਜਾਏਗਾ, ਰੋਗ ਹੋ ਜਾਓਗੇ, ਅੰਨ ਜਲ ਪਚ ਜਾਏਗਾ। ਇਹ 31ਵੀਂ ਅਰਦਾਸ ਤੇ 32ਵੀਂ ਇਹ ਕਿ ਜਦੋਂ ਵੈਰੀ ਆ ਘੇਰਨ ਤਾਂ ਅਰਦਾਸ ਕਰੋ, ਫਿਰ ਦੁਸ਼ਟ ਖਪ ਜਾਣਗੇ। 33ਵੀਂ ਅਰਦਾਸ ਵਿਚ ਕਿਹਾ ਕਿ ਛਾਇਆ ਪੈਣ ਤੇ ਅਰਦਾਸ ਕਰੋ, ਇਹ ਛਾਇਆ ਦੂਰ ਹੋ ਜਾਏਗੀ, ਉਹਨਾਂ ਤੇ ਸ਼ਹੀਦੀ ਸੈਨਾ ਧਾ ਕੇ ਆ ਕੇ ਪਵੇਗੀ। 34ਵੀਂ ਅਰਦਾਸ ਸੌਣ ਵੇਲੇ ਕੀਰਤਨ ਸੋਹਲਾ ਪੜਨ ਤੋਂ ਬਾਅਦ ਨਾਲ ਕਰੇ। ਇਹ ਮਹਾਰਾਜ ਸੱਚੇ ਪਾਤਸ਼ਾਹ ਕਿ ਮੈਂ ਹੁਣ ਸੁੱਖਾਂ ਦਾ ਰਾਜਾ ਹੋਵਾਂ, ਭਾਵ ਸੁੱਖ ਦੀ ਨੀਂਦ ਸੋਵਾਂ, ਕਿਸੇ ਪ੍ਰਕਾਰ ਦਾ ਕੋਈ ਵਿਘਨ ਨਾ ਆਵੇ ਜੀ।
ਬੇਨਤੀ ਗੁਰ ਪਸਾਰਾ ਕਰੇ ਵਧੈ ਪਸੂ ਕੀ ਵੇ।
पंचवीं अरदास है कि हुण आपां ते दोधी तो दुध लै लेना। जिन्हां ने डंगर रखे हुए ने गावां मझां गुरसिखां ने उन्हां नूं काफी कष्ट देखना पैंदा। कई बार सारी मझां बीमार, कई बार कोई चढ़ाई कर गईआं। ਉਹ ਕਹਿੰਦੇ ਮਹਾਰਾਜ ਉਹ ਕਿੱਧਰ ਨੂੰ ਜਾਣਗੇ? ਕਹਿੰਦੇ ਭਾਈ ਉਹ ਵੀ ਅਰਦਾਸ ਕਰੋ, ਰਾਹ ਪ੍ਰਸ਼ਾਦ ਕਰਕੇ ਬੇਨਤੀ ਕਰੋ ਕਿ ਮਹਾਰਾਜ ਮਾਲ ਡੰਗਰ ਦੀ ਰੱਖਿਆ ਕਰੋ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਇਹਨਾਂ ਦੇ ਵਿੱਚ ਵਾਧਾ ਹੋਵੇ, ਵੱਧ ਤੋਂ ਵੱਧ ਇਹਨਾਂ ਨੂੰ ਸੂਆ ਪਵੇ। ਇਸ ਪ੍ਰਕਾਰ ਦੁੱਧ ਪੁੱਤ ਸਾਰਾ ਕੁਝ ਤੁਸੀਂ ਹੀ ਦੇਣਾ, ਰੋਗ ਸੋਗ ਕੇ ਮਿਠਾਈਆ, ਦੂਧ ਪੂਤ ਕੇ ਦਵਾਈਆ, ਅਸੀਂ ਤਾਂ ਤੁਹਾਡੇ ਤੋਂ ਹੀ ਮੰਗਣਾ। ਇਸ ਪ੍ਰਕਾਰ ਸੰਸਾਰ ਦੇ ਜੀਵ ਜਿਵੇਂ ਮੰਗਦੇ ਨੇ, ਇਸ ਤਰ੍ਹਾਂ ਅਸੀਂ ਆਪਣੇ ਹਰ ਪ੍ਰਕਾਰ ਧਨ ਮਾਲ ਡੰਗਰ ਦੌਲਤ ਪਦਾਰਥ ਬਾਲ ਬੱਚੇ ਦੀ ਸੁੱਖ ਸਾਨ ਗ੍ਰਿਸ਼ਤੀ ਮੰਗਦਾ। ਮਹਾਰਾਜ ਕਹਿੰਦੇ ਕੋਈ ਨੀ ਪਛੰਬਰ ਦਾਸ, ਗੁਰਾਂ ਦੇ ਅੱਗੇ ਅਰਦਾਸ ਕਰਿਆ ਕਰੋ, ਸਤਿਗੁਰੂ ਜੀ ਕਿਰਪਾ ਕਰਨਗੇ।
ਛੱਤੀ ਅਰਦਾਸ ਹੋਏ ਭਾਵਨਾ ਅੰਤਰ ਭਾਵ ਫਲ ਦੇਸ਼।
ਹੁਣ ਇਹ ਅੱਗੇ ਛੱਤੀਵੀਂ ਅਰਦਾਸ ਹੈ ਭਾਵਨਾ। ਮਨ ਦੇ ਅੰਦਰ ਜਿਹੜੀ ਭਾਵਨਾ ਹੈ ਨਾ, ਇਹ ਅਰਦਾਸ ਸ਼ਰਧਾ ਲਈ ਹੋਵੇ ਕਿ ਗੁਰੂ ਹੇ ਸਤਿਗੁਰੂ ਜੀ ਮੇਰੇ ਅੰਦਰ ਹਿਰਦੇ ਦੇ ਅੰਤ ਕਰਨ ਵਿਚ ਪ੍ਰੇਮ ਪ੍ਰਫੁੱਲਤ ਹੋਵੇ, ਮੇਰੇ ਅੰਦਰ ਪ੍ਰੇਮ ਬਣੇ। ਇਹ ਬੇਨਤੀ ਗੁਰਾਂ ਦੇ ਚਰਨਾਂ ਚ ਕਰੋ ਕਿ ਮੈਂ ਪ੍ਰੇਮ ਤੋਂ ਸੱਖਣਾ, ਪ੍ਰੇਮ ਨਹੀਂ ਹੈ ਮੇਰੇ ਮਨ ਦੇ ਅੰਦਰ, ਮੇਰੇ ਅੰਦਰ ਕਦੇ ਕਦੇ ਨਿਸ਼ਰਧਕ ਪੁਣਾ ਆ ਜਾਂਦਾ ਹੈ। ਕਿਰਪਾ ਕਰੋ ਮੇਰੇ ਅੰਦਰ 24 ਘੰਟੇ ਪੂਰੀ 16% ਸ਼ਰਧਾ ਬਣੀ ਹੀ ਰਹੇ।
ਬਾਗ ਫਲੇ ਅਫਲ ਸਫਲ ਵੈਸ਼ੇ।
ਇਸ ਪ੍ਰਕਾਰ ਜਿਨ੍ਹਾਂ ਨੇ ਆਪਣੇ ਬਾਗ ਲਾਏ ਨੇ, ਖੇਤੀਆਂ ਨੇ, ਉਹਨਾਂ ਨੇ ਵੀ ਬੇਨਤੀਆਂ ਕਰਨੀਆਂ ਕਿ ਮਹਾਰਾਜ ਸਾਡੇ ਬਾਗਾਂ ਦੇ ਵਿੱਚ ਬੂਟੇ ਫਲਨ, ਬੂਟਿਆਂ ਨੂੰ ਬਿਮਾਰੀ ਨਾ ਪਵੇ ਕਿਸੇ ਕਿਸਮ ਦੀ, ਕੋਈ ਫਲ ਫਲਨ ਉਹਨਾਂ ਨੂੰ, ਤੇ ਜਿਹੜੇ ਅਫਲ ਨੇ ਉਹ ਵੀ ਫਲ ਰੂਪ ਵਿੱਚ ਬਦਲ ਜਾਣ, ਫਲਾਂ ਦੇ ਉੱਤੇ ਕੋਈ ਬਿਮਾਰੀ ਨਾ ਪਵੇ। ਇਸ ਤਰ੍ਹਾਂ ਗੁਰਾਂ ਨੇ ਸਾਰੇ ਪ੍ਰਕਾਰ ਵਿੱਚ ਮਦਦ ਲਈ ਕਿਹਾ, ਮਦਦ ਮੰਗੋ ਕਿਉਂਕਿ ਸਰਬ ਵਿਆਪਕ ਹੈ ਪਰਮੇਸ਼ਰ, ਦਰਖਤਾਂ ਦੇ ਵਿੱਚ ਵੀ ਆਪ ਹੈ। ਇਸ ਤਰੀਕੇ ਦੇ ਨਾਲ ਕਈ ਵਾਰੀ ਐਸਾ ਹੁੰਦਾ ਦੇਖਿਆ ਵੀ ਹੈ, ਬਹੁਤ ਥਾਵਾਂ ਤੇ ਨੁਕਸਾਨ ਹੋ ਕੇ ਕਈ ਥਾਂ ਬਚ ਵੀ ਜਾਂਦੇ ਨੇ, ਉੱਥੇ ਕੁਛ ਵੀ ਨਹੀਂ ਨੁਕਸਾਨ ਹੁੰਦਾ, ਉਹ ਸਭ ਕਿਰਪਾ ਦੀ ਗੱਲ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਰਪਾ ਲਈ ਬੇਨਤੀ ਕਰੋ, ਮਹਾਰਾਜ ਬਾਗ ਦੇ ਵਿੱਚ ਫਲ ਫਲਨ, ਅੰਬ ਪੱਕਣ, ਸਾਧੂ ਸੰਤ ਛਕਣ, ਸੰਗਤਾਂ ਛਕਣ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਇਹੀਆਂ ਜਾਂ ਬੇਨਤੀਆਂ ਜਿਹੜੀਆਂ ਗੁਰਾਂ ਦੇ ਅੱਗੇ ਕਰਨੀਆਂ।
ਮਨ ਮੁਖ ਉੱਠੈ ਸਨ ਮੁਖ ਚੁਕੈ ਨਵੇਂ ਗ੍ਰਹਿ ਆਰੰਭ।
ਨਵਾਂ ਗ੍ਰਹਿ ਆਰੰਭ ਕਰਨਾ ਹੈ ਜਾਂ ਨਵੇਂ ਗ੍ਰਹਿ ਪ੍ਰਵੇਸ਼ ਕਰਨਾ ਹੈ ਤਾਂ ਬੇਨਤੀ ਕਰਨੀ ਕਿ ਮਨ ਮੁਖ ਜੇ ਮੇਰੇ ਅੱਗੇ ਉੱਠੇ ਵੀ ਕੋਈ ਪਰੇਸ਼ਾਨੀ ਦੇਣ ਲਈ, ਸਨਮੁਖ ਹੋ ਕੇ ਝੁਕ ਜਾਵੇ, ਮੇਰੇ ਅੱਗੇ ਉੱਠੇ ਨਾ ਕੋਈ, ਇਸ ਤਰ੍ਹਾਂ ਦੀ ਬੇਨਤੀ ਕਰਨੀ ਗੁਰਾਂ ਦੇ ਅੱਗੇ। ਕੋਈ ਦੁਸ਼ਟ ਦੁਖੀ ਸਾਰੇ ਤੁਸੀਂ ਕਿਰਪਾ ਕਰਕੇ ਨਾਸ਼ ਕਰਨੇ ਨੇ, ਝੁਕਾਉਣਾ ਵੀ ਤੁਸੀਂ ਆਪ ਹੀ ਆ ਉਹਨਾਂ ਨੂੰ, ਕੋਈ ਪਰੇਸ਼ਾਨੀ ਨਾ ਆਵੇ। ਅਰਦਾਸ ਬੇਨਤੀ ਕਰਕੇ ਕੋਈ ਕੰਮ ਦੇ ਵਿੱਚ ਜ਼ਿੰਮੇਵਾਰੀ ਸਤਿਗੁਰਾਂ ਦੀ ਹੋ ਜਾਂਦੀ ਹੈ। ਇਸ ਕਰਕੇ ਜਿਵੇਂ ਕੋਈ ਸਿੰਘ ਮਹਾਂਪੁਰਸ਼ਾਂ ਕੋਲ ਕਹਿੰਦਾ ਸੀ, ਸੋ ਕਹਿੰਦਾ ਮਹਾਰਾਜ ਅਸੀਂ ਕਈ ਵਾਰੀ ਬੋਰ ਕੱਟਣ ਖੇਤਾਂ ਚ ਪਾਣੀ ਨਿਕਲਦਾ ਹੀ ਨਹੀਂ। ਮਹਾਂਪੁਰਸ਼ ਕਹਿੰਦੇ ਇਉਂ ਕਰਿਓ, ਕੜਾਹ ਪ੍ਰਸ਼ਾਦ ਕਰਕੇ ਨਾ 3 ਆਨੰਦ ਸਾਹਿਬ ਦੇ ਪਾਠ ਕਰਿਓ, ਬਸ ਫੇਰ ਅਰਦਾਸ ਕਰਕੇ ਜਿੱਥੇ ਮਰਜ਼ੀ ਪਾਣੀ ਕੱਢ ਲਿਓ, ਉੱਥੇ ਕਿਰਪਾ ਹੋ ਜਾਏਗੀ। ਇਸ ਤਰ੍ਹਾਂ ਸਤਿਗੁਰਾਂ ਦੇ ਹੀ ਅੱਗੇ ਸੁਨੇਹੇ ਮਹਾਂਪੁਰਸ਼ ਦਿੰਦੇ, ਜਿਵੇਂ ਹੁਣ ਆਪਾਂ ਕਥਾ ਦੇ ਵਿੱਚ ਸੁਨੇਹਾ ਦੇ ਰਹੇ, ਇਹਦੇ ਵਿੱਚ ਮੇਰੀ ਤਾਂ ਕੋਈ ਗੱਲ ਨਹੀਂ ਹੈ, ਮੈਂ ਤਾਂ ਮਹਾਰਾਜ ਦਾ ਸੁਨੇਹਾ ਸੁਣਾਉਣਾ। ਇਸੇ ਤਰ੍ਹਾਂ ਹੀ ਮਹਾਂਪੁਰਸ਼ ਸੁਣਾ ਦਿੰਦੇ ਨੇ ਸੁਨੇਹਾ, ਇਸ ਤਰ੍ਹਾਂ ਹੀ ਤੁਸੀਂ ਅੱਗੇ ਤੋਂ ਅੱਗੇ ਸੁਣਾਉਣਾ ਆਪਣੇ ਜਿਨ੍ਹਾਂ ਨੂੰ ਕਥਾ ਜਾ ਕੇ ਘਰਾਂ ਚ ਸੁਣਾਉਣੀ ਹੈ, ਬੱਚਿਆਂ ਨੂੰ ਰਾਤ ਨੂੰ ਸੁਣਾਉਣੀ ਹੈ, ਅੱਗੇ ਰਿਸ਼ਤੇਦਾਰਾਂ ਨੂੰ ਕਥਾ ਸੁਣਾਉਂਗੇ, ਤਾਂ ਅੱਗੇ ਤੋਂ ਅੱਗੇ ਕਥਾ ਕਿੰਨੇ ਥਾਈ ਹੋਰ ਵੀ ਸੁਣਾਉਣੇ ਆਪਾਂ ਜਾ ਕੇ, ਕਿ ਅੱਜ ਆਹ ਬੇਨਤੀਆਂ ਆਈਆਂ, ਅੱਜ ਆਹ ਬੇਨਤੀਆਂ ਕਰਨੀਆਂ ਨੇ। ਇਸ ਤਰ੍ਹਾਂ ਹਰ ਕਾਰਜ ਦੇ ਆਰੰਭ ਦੇ ਵਿੱਚ ਕੜਾਹ ਪ੍ਰਸ਼ਾਦ ਹੀ ਜ਼ਰੂਰੀ ਹੈ, ਅਤੇ ਅਰਦਾਸ ਬੇਨਤੀ, ਆਨੰਦ ਸਾਹਿਬ ਦਾ ਪਾਠ ਕਰਨਾ। ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਹਰ ਕੰਮ ਦੇ ਵਿੱਚ ਹਰ ਵਿਘਨ ਦੂਰ ਹੁੰਦਾ ਹੈ।
ਪਰਵੇਸ਼ਿਉਣ ਤਾਲੇ ਅਚਲ ਬਸ ਸਿੰਘ ਵਸਤ ਅਸੰਭ।
ਹੁਣ ਘਰ ਦੇ ਵਿੱਚ ਪ੍ਰਵੇਸ਼ ਜਦੋਂ ਕਰਨਾ ਹੈ, ਪ੍ਰਵੇਸ਼ ਕਰਨ ਵੇਲੇ ਅਰਦਾਸ ਕਰੇ ਕਿ ਸਿੰਘ ਦਾ ਨਿਵਾਸ ਅਚਲ ਹੋਵੇ, ਤੇ ਘਰ ਦੇ ਵਿੱਚ ਵਸਤੂਆਂ ਬਹੁਤ ਹੋਣ, ਸੋ ਬਹੁਤੀ ਜ਼ਿਆਦਾ ਤੁਹਾਡੀ ਕਿਰਪਾ। ਦਸਵੇਂ ਪਾਤਸ਼ਾਹ ਨੇ ਮੰਗਿਆ ਰਿੱਧ ਸਿੱਧ ਧਰਮੋਂ ਸਭ ਹੋਈ, ਦੁਸ਼ਟ ਛਾ ਚੁਹ ਸਕਾ ਨਾ ਕੋਈ, ਘਰ ਦੇ ਵਿੱਚ ਬਹੁਤੀਆਂ ਵਸਤੂਆਂ ਹੋਣ, ਘਾਟਾ ਨਾ ਕਿਸੇ ਗੱਲ ਦਾ ਰਹੇ ਮੈਨੂੰ।
ਮਾਤਾ ਕੋ ਅਮਾਨ ਵਾਧੇ ਕਾ ਆਸਾਨ।
ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ ਹਰੇਕ ਚੀਜ਼ ਦਾ ਜਿਹੜਾ ਨਾ ਵਾਧਾ ਹੋਵੇ, ਹਰ ਗੱਲ ਦੇ ਵਿੱਚ ਵਸਤੂਆਂ ਬਹੁਤੀਆਂ ਹੋਣ। ਅਰਦਾਸ ਬੇਨਤੀ ਕਰਨੀ ਹੈ ਹਰੇਕ ਗੱਲ ਦੇ ਵਿੱਚ ਕਿ ਜਿਹੜੀਆਂ ਨੇ ਅਮਾਨਤ ਧਰੀ ਹੋਈ ਹੈ ਭਾਵ ਇਹਦੇ ਵਿੱਚ ਸੁਖੈਨ ਵਾਧਾ ਹੋਵੇ। ਸੋ ਆਸਾਨ ਇੱਥੇ ਇਸ਼ਾਰਾ ਕਰਦੇ ਨੇ ਮਾਤਾ ਧਰਤ ਮਹੱਤ। ਸੋ ਮਾਤਾ ਕੋ ਅਮਾਨ ਵਾਧਾ ਕਾ ਆਸਾਨ, ਇਸ ਤਰੀਕੇ ਨਾਲ ਕਹਿੰਦੇ ਨੇ ਵਾਧਾ ਹੋਵੇ ਜਿਹੜਾ ਹਰ ਤਰ੍ਹਾਂ ਦੇ ਨਾਲ ਮੈਂ ਖੇਤੀ ਵਿੱਚ ਬੀਜ ਬੀਜਿਆ ਹੈ, ਇਹ ਮੈਂ ਧਰਤੀ ਮਾਤਾ ਪਾਸ ਅਮਾਨਤ ਰੱਖੀ ਹੈ, ਇਹਦੇ ਵਿੱਚ ਹਰ ਤਰ੍ਹਾਂ ਨਾਲ ਵਾਧਾ ਹੋਵੇ, ਕੋਈ ਕਮੀ ਨਾ ਹੋਵੇ ਮੈਨੂੰ, ਇਸ ਤਰ੍ਹਾਂ ਖੇਤੀ ਦੇ ਵਿੱਚ ਵਾਧਾ ਵੀ ਹੋ ਜਾਂਦਾ ਹੈ।
ਕੂਆ ਅਖੰਡ ਗੁਰਪੂਰਨ ਬ੍ਰਹਿਮੰਡ।
ਸੋ ਫਿਰ ਇਸ ਪ੍ਰਕਾਰ 41ਵੀਂ ਅਰਦਾਸ ਖੂਹ ਦੇ ਜਲ ਦੀ ਅਟੁੱਟਤਾ ਦੀ ਅਰਦਾਸ ਖੂਹ ਲਾਉਣ ਵੇਲੇ ਕਰੇ, ਹੇ ਬ੍ਰਹਿਮੰਡ ਵਿੱਚ ਪੂਰਨ ਸਤਿਗੁਰੂ ਮੇਰਾ ਖੂਹ ਅਖੰਡ ਜਲ ਵਾਲਾ ਹੋਵੇ, ਪਾਣੀ ਨਾ ਘਟੇ ਇਹਦੇ ਵਿੱਚੋਂ। ਪਾਣੀ ਹੁਣ ਥੱਲੇ ਨੂੰ ਜਾ ਰਿਹਾ, ਹੁਣ ਕੀ ਕਰਾਂਗੇ, ਪਾਣੀ ਮੁੱਕਣ ਦੀਆਂ ਅਰਦਾਸਾਂ ਵੀ ਹੁਣ ਪਾਣੀ ਨਾ ਕਿਤੇ ਮੁੱਕ ਜਾਏ, ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਜ਼ਿਆਦਾ ਕਾਰਜ ਕੀਤੇ ਨੇ ਬਹੁਤਿਆਂ ਲੋਕਾਂ ਨੇ ਉਹਨਾਂ ਨੇ ਕੋਈ ਅਰਦਾਸਾਂ ਕੀਤੀਆਂ ਹੀ ਨਹੀਂ, ਅਸਲ ਵਿੱਚ ਕੋਈ ਅਰਦਾਸ ਨਹੀਂ ਕਰਦਾ ਅੱਜ ਕੱਲ੍ਹ। ਕੋਈ ਇੱਕ ਅੱਧਾ ਬੰਦਾ ਵੱਧ ਤੋਂ ਵੱਧ ਖੁਆਜੇ ਨੂੰ ਮੰਨ ਲੈਂਦੇ ਨੇ, ਲਿਆਓ ਜੀ ਥੋੜਾ ਜਿਹਾ ਤੇਲ ਦਿਓ ਜੀ, ਇੱਥੋਂ ਗੁੜ ਦਿਓ ਜੀ, ਜਾਂ ਚੌਲ ਜੇ ਬਣਾ ਕੇ ਪਿੰਡਾਂ ਚ ਵੰਡ ਦਿੰਦੇ ਆ, ਕਦੇ ਕੜਾਹ ਪ੍ਰਸ਼ਾਦ ਨਹੀਂ ਕੀਤਾ, ਕਦੇ ਦੇਗ ਨਹੀਂ ਬਣਾਈ, ਇਸ ਤਰ੍ਹਾਂ ਦੇ ਨਾਲ ਹੈ ਕਿ ਹੁਣ ਉੱਥੋਂ ਨਿਕਲਣਾ ਕੀ ਹੈ। ਤਾਂ ਮਹਾਰਾਜ ਕਹਿੰਦੇ ਜੀ ਦੀ ਧਰਤੀ ਆ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਲ ਹੈ ਨਿਤ ਸਾਰ ਸੰਭਾਲ ਹੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਹਰ ਆਰਾਧਨਾ ਜਾਨਾ ਰੇ। ਮਹਾਰਾਜ ਕਹਿੰਦੇ ਹਰ ਹਰ ਗੁਰ ਗੁਰ ਕਰਤਾ ਰੇ, ਜਿਹਨੇ ਸਾਰਾ ਕੁਝ ਦਿੱਤਾ ਉਹਦੇ ਨਿਮਿੱਤ ਕੁਛ ਵੀ ਨਹੀਂ ਕਰਨਾ। ਜਪਜੀ ਸਾਹਿਬ ਨਹੀਂ ਆਉਂਦਾ ਇੱਥੇ ਤਾਂ ਜੇ ਆਨੰਦ ਸਾਹਿਬ ਦਾ ਪਾਠ ਪੜ੍ਹੀਏ ਤਾਂ ਸੰਗਤਾਂ ਨਾਲ ਪੜ੍ਹਦੀਆਂ ਉੱਚੀ ਉੱਚੀ, ਚਲੋ ਇਹ ਤਾਂ ਸ਼ਹਿਰ ਦੀ ਸੰਗਤ ਹੈ। ਆਮ ਜਾ ਕੇ ਕਈ ਵਾਰ ਦੇਖਿਆ ਜੇ ਪੇਂਡੂ ਸੰਗਤ ਪਿੰਡਾਂ ਦੇ ਲੋਕ ਨੇ ਉਹ ਉੱਥੇ ਕੋਈ ਨਹੀਂ ਨਾਲ ਬੋਲਦਾ, ਕਿਸੇ ਨੂੰ ਆਨੰਦ ਸਾਹਿਬ ਆਉਂਦਾ ਹੀ, ਜਪਜੀ ਸਾਹਿਬ ਨਹੀਂ ਆਉਂਦਾ, ਮੂਲ ਮੰਤਰ ਦਾ ਨਹੀਂ ਪਤਾ ਹੁੰਦਾ ਕੀ ਹੈ, ਕਿਉਂ ਇੰਨੀ ਦੁਰਦਸ਼ਾ ਮਾੜੀ ਹਾਲਤ ਹੈ। ਜਦ ਬਾਣੀ ਨਹੀਂ ਪੜ੍ਹਨੀ ਆਉਂਦੀ ਅਰਦਾਸ ਕਿਸੇ ਨੂੰ ਕੀ ਆਉਣੀ ਹੈ। ਇਸ ਤਰ੍ਹਾਂ ਬਸ ਉਹ ਹੈ ਵੀ ਖਵਾਜੇ ਨੂੰ ਮੰਨ ਲਿਆ, ਵਾਹ ਆਪਣਾ ਚਲੋ ਜੀ ਚੌਲ ਦੇ ਤੇ ਲੋਕਾਂ ਨੂੰ ਚੌਲ ਵੰਡ ਤੇ ਤੇਲ ਜਿਹਾ ਪਾਤਾ। ਮਹਾਰਾਜ ਜਿਹੜਾ ਜਿਹੜਾ ਆਪਾਂ ਨੂੰ ਇੱਥੇ ਬਚਨ ਕਰਦੇ ਨੇ, ਕੋਈ ਕੰਮ ਕਰਨ ਤੋਂ ਪਹਿਲਾਂ ਅਰਦਾਸ ਜ਼ਰੂਰ ਕਰ ਲਿਆ ਕਰੋ।
ਵੰਡੇ ਰਿੱਜ ਬ੍ਰਿਜ ਸਤ ਗੁਰ ਸਭ ਸਿੱਧ।
ਹੁਣ 42ਵੀਂ ਅਰਦਾਸ ਕਹਿੰਦੇ ਜਿਸ ਵੇਲੇ ਬੋਹੜ ਵੰਡੇ ਅਰਦਾਸ ਕਰੇ, ਕਣਕ ਦਾ ਬੋਹੜ ਦਾਣਿਆਂ ਦਾ ਬੋਹੜ ਇਹ ਸਭ ਸਿੱਧੀਆਂ ਦੇ ਦਾਤਾ ਗੁਰੂ ਜੀ ਮੇਰੇ ਖੇਤੀ ਵਿੱਚ ਰਿੱਧ ਸਿੱਧ ਦਾ ਵਾਧਾ ਹੋਵੇ, ਅੰਨ ਦਾਣਾ ਵਧੇ, ਕਿਰਪਾ ਹੋਵੇ ਤੁਹਾਡੀ ਮਿਹਰ ਦਾ ਸਦਕਾ। ਜਦੋਂ ਜਾ ਕੇ 9ਵੇਂ ਪਾਤਸ਼ਾਹ ਨੇ ਸ੍ਰੀ ਆਨੰਦਪੁਰ ਸਾਹਿਬ ਵਸਾਇਆ ਨਗਰ, ਤਾਂ ਉਸ ਵਕਤ ਮਹਾਰਾਜ ਨੇ ਦੇਖਿਆ ਉਹ ਮਾਖੇ ਹੋਣੀ ਦੈਂਤ ਹੋਣੀ ਉੱਥੇ ਘੁੰਮਦੇ ਫਿਰਦੇ ਨੇ, ਉਹਨਾਂ ਦੇ ਨਾਲ ਦੇ ਹੋਰ ਕਈ। ਫਿਰ ਮਹਾਰਾਜ ਨੂੰ ਕਹਿੰਦੇ ਅਸੀਂ ਖਾਈਏ ਕਿੱਥੋਂ। ਮਹਾਰਾਜ ਕਹਿੰਦੇ ਉਹ ਜਿਹੜੇ ਸਰਹੰਦ ਦੇ ਨੇੜੇ ਤੇੜੇ ਘਰ ਨੇ ਤੁਰਕਾਂ ਦੇ, ਉਹਨਾਂ ਦੇ ਬੋਹੜ ਖਾਓ ਜਾ ਕੇ, ਇਹ ਤਾਂ ਹਵਾ ਜੀ ਹੁੰਦੀ ਹੈ, ਬੋਹੜ ਲੱਗੇ ਕਣਕ ਦੇ ਚੰਗੇ ਭਲੇ ਤੜਕੇ ਨੂੰ ਅੱਧੇ ਹੋਏ ਹੁੰਦੇ ਨੇ, ਖਾ ਜਾਂਦੇ ਨੇ ਆ ਕੇ। ਇਸ ਕਰਕੇ ਸਤਿਗੁਰਾਂ ਅੱਗੇ ਇਹ ਵੀ ਬੇਨਤੀ ਕਰਨੀ, ਜਿਹੜੀ ਕਣਕ ਵਿੱਚੋਂ ਦਸਵੰਧ ਨਿਕਲ ਜਾਵੇ ਉੱਥੇ ਗੁਰੂ ਰਾਖਾ, ਉੱਥੇ ਚੀਜ਼ ਘਟਦੀ ਨਹੀਂ ਉੱਥੇ ਵੱਧਦੀ ਜਾਂਦੀ ਹੈ। ਜਿਹੜੀ ਕਣਕ ਨੂੰ ਜ਼ਿਮੀਂਦਾਰ ਸੰਭਾਲ ਸੰਭਾਲ ਰੱਖੀ ਜਾਂਦੇ ਨੇ, ਦਸਵੰਧ ਕਦੇ ਕਦੇ ਸਤਿਗੁਰੂ ਲੈ ਲੈਂਦੇ ਨੇ, ਫਿਰ ਇਹ ਨਹੀਂ ਦਿੰਦੇ ਤਾਂ ਲੈ ਲੈਂਦੇ। ਜਦ 300 ਸਾਲੇ ਤੇ ਪੂਰੇ ਪੰਜਾਬ ਨੇ ਆਟਾ ਕਣਕ ਚੌਲ ਦਾਲ ਦਿੱਤੇ ਸ੍ਰੀ ਆਨੰਦਪੁਰ ਸਾਹਿਬ, ਕੋਈ ਮਾਰ ਨਹੀਂ ਪਈ ਕਿਸੇ ਨੂੰ, ਕੋਈ ਬਰਸਾਤ ਦੀ ਮਾਰ ਨਹੀਂ ਪਈ, ਕੋਈ ਗੜੇ ਨਹੀਂ ਪਏ, ਕਿਸੇ ਨੂੰ ਘਾਟਾ ਨਹੀਂ ਪਿਆ। ਮੈਂ ਪਤਾ ਕਰਦਾ ਰਿਹਾ ਸਾਰਿਆਂ ਤੋਂ ਕੋਈ ਨੁਕਸਾਨ, ਕੋਈ ਕਹਿੰਦੇ ਐਤਕੀ ਪੰਜਾਬ ਚ ਕੋਈ ਨੁਕਸਾਨ ਨਹੀਂ, ਕਿਉਂ ਦਸਵੰਧ ਸਾਰਿਆਂ ਨੇ ਕੱਢਿਆ। ਜਦੋਂ ਦਸਵੰਧ ਕੱਢਣਾ ਬੰਦ ਕਰ ਦਿੰਦੇ ਆ, ਸਤਿਗੁਰੂ ਕਹਿੰਦੇ ਚੰਗਾ ਭਾਈ ਤੁਸੀਂ ਆਪੇ ਜਿਹੜਾ ਕੋਈ ਕਰਨਾ ਕਰ ਲਓ। ਮਹਾਰਾਜ ਕਹਿੰਦੇ ਜਦ ਤੁਸੀਂ ਇੰਨੇ ਸਿਆਣੇ ਬਣ ਗਏ ਹੋ, ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਅਰਦਾਸ ਕਰਨੀ ਜ਼ਰੂਰੀ ਹੈ, ਦਸਵੰਧ ਕੱਢਣਾ ਜ਼ਰੂਰੀ ਹੈ, ਗੁਰਾਂ ਦੇ ਆਸਰੇ ਚੱਲੋਗੇ ਤਾਂ ਸਭ ਕੁਝ ਮਿਲੇਗਾ। जे कहोगे मेरा ही आसरा मैनू मैं मनुख मानुख की टेक बिरथी सब जान देवन को एक है भगवान वाहेगुरु दे आसरे रहना है।
सतगुर टेक राख दिखावे सिदक साख।
हुण सतगुरु सच्चे पातशाह दी टेक ओट आसरा मन दे अंदर रखे हे सतगुरु मेरा जेड़ा विहारक काम है ओ ठीक रख दिखाउणा कृपा करके मेरी टेक तुहाडे ते बनी होई है बनी रहे क्योंकि मेरी टेक तुहाडे ते ही है जी मेरा सिदक रखियो हुण मेरे ते मेहर रखियो जिहड़ियां बेनतियां कीतियां प्रवान कर लियो कम डोले ना मेरा कम ना कोई खराब होवे गुरां दे अगे इस तरह अरदास बेनती करनी है। महाराज ने इन्ना कुछ दस्सिया आपां नूं अपना पंथ खुद ही नहीं चलिया महाराज की आग्या विच बस ऊही काले पई जांदे ने हरेक काम दे विच काले नहीं पैना है दौड़ना नहीं है गुरु ग्रंथ साहिब दे कोल बैठना सिखो कोल बहन तो आपां नूं थोड़ा जिहा औखा ही हुंदा किन्ने कि जाने कोल बहने नाले महाराज ने कहा भी है जिस पास बैठिया सोई है सबना दा वेसा। महाराज कहने कोल बैठो बाणी पढ़ो सिमरन करो एक दिन फिर संकट आ जाना बहुत ज्यादा फिर भी तो उरे ही बैठोगे आके इस करके वो जेड़ा संकट है कोई भी संकट है ओनु टालन वास्ते सिमरन की बहुत लोड़ है। हुण तुसी कोई नहीं सुनदा ना कोई दुनिया च होर बंदा सुनदा अखीर जाके फिर इत्थे ही आ जाना सब ने खुआर होए सब मिलेंगे बचे शरण जो होए फिर इत्थे कहानी आ जानी है। इस करके सतगुरु कहने भलियो लोगो सिमरन कर लो जे करया जांदा समा बड़ा भैड़ा आ रहा ये नहीं के समा होर तरह का नहीं आ देखो मीह ना पिया फसलां मर गईयां सारियां जे किते ऐ जा झटका इक अद्धा होर लाता जे कणक घट गई किधर नूं जावांगे। इस करके महाराज सच्चे पातशाह कहंदे ने अरदासां नाल कम ठीक रहना अपना बेनतियां अरदासां सिमरन कड़ा प्रसाद मर्यादा विच चलो फिर सतगुरु जी मेहर करनगे अपने ते। इस करके आओ दुनिया दा संकट टले आप इसे लिए सिमरन कर लेने महाराज कहने सरबत दा भला मंगन लई सिमरन कर लिया करो धरती च पानी घटदा जांदा महाराज बिजली दा संकट आई जांदा बरसात नहीं हो रही दुनिया दुखी है आ साडे ते कृपा करो महाराज ने हुण दस्या ता है आपां नूं महाराज सानूं नाम दी दात बख्शो सिक्खी बख्शो संसार का संकट टालो महाराज जी सारी दुनिया दे उत्ते ए कृपा करो जगत जलंदा रख ले अपनी कृपा धार जित द्वारा उबरा तितै लहु उबार सतगुर सुख विखालिया सच्चा शब्द विचार नानक अवर न सुझई हर बिन बख्शन हार ताते गुरां अगे यही अरदास करिए जगत जलंदा रख ले जागत जलंदा रख ले
जागत जलंदा रख ले जगत जलंदा रख ले
अपनी कृपा तार अपनी कृपा तार
अपनी कृपा तार अपनी कृपा तार
जित द्वारे उबरे जित द्वारे उबरे
जित द्वारे उबरे जित द्वारे उबरे
तितै लहु उबार तितै लहु उबार
तितै लहु उबार तितै लहु उबार
वाहे गुरु।